ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਹੈ? ਉਥਾਨ ਕਾ 1902 ਈਸਵੀ ਦੇ ਮਾਰਚ ਅਪ੍ਰੈਲ ਦੇ ਮਹੀਨਿਆਂ ਵਿੱਚ ਪੰਜਾਬ ਅੰਦਰ ਪਲੇਗ ਦੀ ਬਿਮਾਰੀ ਦਾ ਐਸਾ ਸਖਤ ਹਮਲਾ ਹੋਇਆ ਕਿ ਹਜ਼ਾਰਾਂ ਆਦਮੀ ਦਿਨਾਂ ਵਿੱਚ ਹੀ ਇਸ ਵਬਾ ਨਾਲ ਮੌਤ ਦਾ ਸ਼ਿਕਾਰ ਹੋ ਗਏ। ਉਸ ਸਾਲ ਪਲੇਗ ਦੀ ਰੋਕ ਲਈ ਸਰਕਾਰ ਨੇ ਇੰਗਲੈਂਡ ਤੋਂ ਬਹੁਤ ਸਾਰੇ ਡਾਕਟਰ ਮੰਗਾ ਕੇ ਅੱਡੋ ਅੱਡ ਜ਼ਿਲ੍ਹਿਆਂ ਵਿੱਚ ਉਹਨਾਂ ਨੂੰ ਡਿਊਟੀਆਂ ਪਰ ਥਾਪ ਦਿੱਤਾ। ਇਹ ਡਾਕਟਰ ਲੋਕ ਹਿੰਦੁਸਤਾਨ ਦੀਆਂ ਬੋਲੀਆਂ ਤੋਂ ਅਣਜਾਣ ਸਨ ਤੇ ਸਿਰਫ ਅੰਗਰੇਜ਼ੀ ਬੋਲੀ ਹੀ ਸਮਝਦੇ ਸਨ। ਇਹਨਾਂ ਦੇ ਸੌਖ ਤੇ ਸਹਾਇਤਾ ਲਈ ਹਰ ਜ਼ਿਲ੍ਹੇ ਵਿੱਚ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਦੇ ਅਹੁਦੇ ਵਾਲੇ ਅੰਗਰੇਜ਼ੀ ਬੋਲੀ ਜਾਣਨ ਵਾਲੇ ਪੰਜਾਬੀ ਅਫਸਰ ਡਿਪਟੀ ਕਮਿਸ਼ਨਰਾਂ ਵਜੋਂ ਇਹਨਾਂ ਦੇ ਨਾਲ ਸਹਾਇਕ ਪਰਸਨਲ ਅਸਿਸਟੈਂਟ ਵਜੋਂ ਲਾਏ ਗਏ ਤਾਂ ਕਿ ਇਹ ਲੋਕ ਪੰਜਾਬ ਦੇਸ਼ ਦੇ ਰਸਮ ਰਿਵਾਜ ਨੂੰ ਸਮਝ ਕੇ ਆਪਣਾ ਪਲੇਗ ਨੂੰ ਰੋਕਣ ਵਾਲਾ ਕੰਮ ਸੁਖੈਨਤਾ ਨਾਲ ਨਿਭਾ ਸਕਣ। ਇਹਨਾਂ ਦਾ ਬਹੁਤਾ ਕੰਮ ਪਲੇਗ ਰੋਕਣ ਲਈ ਪਿੰਡਾਂ ਵਿੱਚ ਜਾ ਕੇ ਟੀਕੇ ਕਰਨਾ ਹੀ ਸੀ। ਉਸ ਜ਼ਮਾਨੇ ਵਿੱਚ ਲੋਕਾਂ ਦੇ ਟੀਕੇ ਲਵਾਉਣਾ ਵੀ ਖਾਸ ਹਿੰਮਤ ਤੇ ਪ੍ਰੇਰਣਾ ਦਾ ਕੰਮ ਸੀ, ਕਿਉਂਕਿ ਲੋਕ ਬਹੁਤ ਘਬਰਾਏ ਹੋਏ ਸਨ। ਇੱਥੋਂ ਤੱਕ ਕਿ ਲੋਕੀ ਆਪਣੇ ਬਿਮਾਰ ਰਿਸ਼ਤੇਦਾਰਾਂ ਨੂੰ ਛੱਡ ਕੇ ਭੱਜ ਜਾਂਦੇ ਸਨ ਤੇ ਮੁਰਦੇ ਰੁਲਦੇ ਰਹਿੰਦੇ ਸਨ। ਜ਼ਿਲ੍ਹਾ ਲੁਧਿਆਣਾ ਵਿੱਚ ਜੋ ਅੰਗਰੇਜ਼ ਡਾਕਟਰ ਪਲੇਗ ਇਨੋਕੂਲੇਟਿੰਗ ਮਹਿਕਮੇ ਵਿੱਚ ਸਨ, ਉਹਨਾਂ ਵਿੱਚੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਤਲਕ ਡਾਕਟਰ ਡਾਬ ਤੇ ਡਾਕਟਰ ਫਿਸ਼ਰ ਨਾਲ ਹੀ ਰਿਹਾ ਸੀ। ਭਾਈ ਸਾਹਿਬ ਨੂੰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਨਾਇਬ ਤਹਿਸੀਲਦਾਰ ਨਿਯਤ ਕਰਕੇ ਡਾਕਟਰ ਫਿਸ਼ਰ ਦਾ ਪਰਸਨਲ ਅਸਿਸਟੈਂਟ ਮੁਕਰਰ ਕਰ ਦਿੱਤਾ ਸੀ। ਇਸ ਡਾਕਟਰ ਫਿਸ਼ਰ ਦੀ ਭਾਈ ਸਾਹਿਬ ਨਾਲ ਅਕਸਰ ਧਾਰਮਿਕ ਵਿਸ਼ਿਆਂ ਪਰ ਵਿਚਾਰ ਚਰਚਾ ਹੁੰਦੀ ਰਹਿੰਦੀ ਸੀ। ਇਸੇ ਵਿਚਾਰ ਚਰਚਾ ਦੇ ਸਿਲਸਿਲੇ ਵਿੱਚ ਹੀ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਹੈ ਵਾਲਾ ਪ੍ਰਕਰਨ ਜ਼ੇਰ ਬਹਿਸ ਆਇਆ ਸੀ ਤੇ ਇਹ ਸਾਰੀ ਵਿਚਾਰ ਪਿੰਡ ਖੇੜੀ ਨੌਦ ਸਿੰਘ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਮੁਕਾਮ ਪਰ ਉੱਪਰ ਦੱਸੇ ਦੋਹਾਂ ਡਾਕਟਰਾਂ ਵਿੱਚ ਹੋਈ, ਜਿਸ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਜੇਲ੍ਹ ਚਿੱਠੀਆਂ ਦੇ ਦੂਜੇ ਹਿੱਸੇ ਦੇ ਨਾਇਬ ਤਹਿਸੀਲਦਾਰੀ ਦੇ ਸਮੇਂ ਵਾਲੇ ਪ੍ਰਸੰਗ ਵਿੱਚ ਕੀਤਾ ਹੈ। ਇਸ ਵਿਚਾਰ ਨੂੰ ਪੁਸਤਕ ਦੀ ਸ਼ਕਲ ਵਿੱਚ ਲਿਆਉਣ ਦੀ ਪ੍ਰੇਰਣਾ ਵੀ ਡਾਕਟਰ ਫਿਸ਼ਰ ਨੇ ਹੀ ਕੀਤੀ ਸੀ। ਦੋਹਾਂ ਡਾਕਟਰਾਂ ਨਾਲ ਵਿਚਾਰ ਤਾਂ ਭਾਵੇਂ ਅੰਗਰੇਜ਼ੀ ਬੋਲੀ ਵਿੱਚ ਹੀ ਹੋਈ ਸੀ ਪਰ ਇਸ ਨੂੰ ਪੰਜਾਬੀ ਬੋਲੀ ਵਿੱਚ ਹੀ ਲਿਖਿਆ ਗਿਆ ਤੇ 1903 ਈਸਵੀ ਵਿੱਚ ਭਾਈ ਸਾਹਿਬ ਨੇ ਇਸ ਵਿਚਾਰ ਨੂੰ ਪੁਸਤਕ ਦੀ ਸ਼ਕਲ ਵਿੱਚ ਲਿਆਂਦਾ। ਪ੍ਰਸ਼ਨੋਤਰੀ ਵਿੱਚ ਡਾਕਟਰ ਫਿਸ਼ਰ ਵਾਸਤੇ ਡਾਕਟਰ ਤੇ ਭਾਈ ਸਾਹਿਬ ਨੇ ਆਪਣੇ ਲਈ ਸਿੰਘ ਲਫ਼ਜ਼ ਵਰਤਿਆ ਹੈ। ਪੁਸਤਕ ਰਚਨਾ ਦੇ ਸਿਲਸਿਲੇ ਵਿੱਚ ਭਾਈ ਸਾਹਿਬ ਦੀ ਇਹ ਸਭ ਤੋਂ ਪਹਿਲੀ ਪੁਸਤਕ ਹੈ। ਇਸ ਪੁਸਤਕ ਨੂੰ ਪੜ੍ਹ ਕੇ ਸਰਦਾਰ ਗੁਰਪਾਲ ਸਿੰਘ ਜੀ ਲੰਡਨ ਚੱਕ ਨੂਰਪੁਰ ਜ਼ਿਲ੍ਹਾ ਲਾਇਲਪੁਰ ਹਾਲ ਅਡੀਟਰ ਅੰਮ੍ਰਿਤਸਰ ਜੋ ਇੱਕ ਵਿਚਾਰਸ਼ੀਲ ਤੇ ਖੋਜੀ ਸੱਜਣ ਹਨ ਨੇ ਇਹ ਖਿਆਲ ਪ੍ਰਗਟ ਕੀਤਾ ਸੀ ਕਿ ਇਸ ਪੁਸਤਕ ਵਿੱਚ ਨਾਲ ਲੱਗਦੇ ਹੀ ਇਹ ਨਿਰਣਾ ਵੀ ਭਾਈ ਸਾਹਿਬ ਤੋਂ ਦਰਜ ਕਰਵਾਉਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦੇ ਗੁਣਾਂ ਦਾ ਪੁੰਜ ਕਿਵੇਂ ਹਨ। ਸੋ ਇਸ ਗੱਲ ਦਾ ਲੋੜੀਂਦਾ ਨਿਰਣਾ ਵੀ ਪੁਸਤਕ ਦੇ ਅਖੀਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦੇ ਗੁਣਾਂ ਦਾ ਪੁੰਜ ਹਨ ਦੇ ਸਿਰਲੇਖ ਹੇਠ ਦਰਜ ਹੈ। ਇਸ ਪੁਸਤਕ ਵਿੱਚ ਦੋ ਪ੍ਰਕਰਣ ਹਨ। ਪਹਿਲਾ, ਗੁਣੀ ਤੇ ਗੁਣ ਅਭੇਦ ਹੁੰਦੇ ਹਨ। ਗੁਰਬਾਣੀ ਅਕਾਲ ਪੁਰਖ ਦੇ ਗੁਣ ਹਨ, ਇਸ ਲਈ ਗੁਰਬਾਣੀ ਦਾ ਸਮੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਤੋਂ ਭਿੰਨ ਨਹੀਂ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਨਹੀਂ ਸਗੋਂ ਅਕਾਲ ਪੁਰਖ ਦੀ ਪੂਜਾ ਹੈ। ਦੂਸਰਾ ਇਹ ਕਿ ਗੁਰਬਾਣੀ ਅਕਾਲ ਪੁਰਖ ਦੇ ਗੁਣਾਂ ਦਾ ਬਿਆਨ ਡਿਸਕ੍ਰਿਪਸ਼ਨ ਨਹੀਂ ਬਲਕਿ ਅਕਾਲ ਪੁਰਖ ਦੇ ਗੁਣਾਂ ਦਾ ਪੁੰਜ ਹੈ। ਇਹ ਮਜ਼ਮੂਨ ਖਾਸ ਗੂੜ ਭਾਵ ਤੇ ਦਿਲਚਸਪੀ ਵਾਲਾ ਹੈ। ਪੁਸਤਕ ਸਵਾਲ ਜਵਾਬ ਦੇ ਢੰਗ ਪਰ ਲਿਖੀ ਹੋਣ ਕਰਕੇ ਸਵਾਦਲੀ ਤੇ ਸਮਝਣ ਲਈ ਖਾਸ ਕਠਨ ਨਹੀਂ, ਭਾਵੇਂ ਵਿਚਾਰ ਮੰਤਕ ਤੇ ਫਲਸਫੇ ਵਾਲੀ ਹੈ। ਇਸ ਪੁਸਤਕ ਦੀਆਂ ਪਹਿਲੀਆਂ ਐਡੀਸ਼ਨਾਂ ਨੇ ਕਈਆਂ ਦੇ ਸ਼ੰਕੇ ਨਿਵਿਰਤ ਕੀਤੇ ਸਨ ਤੇ ਕਈਆਂ ਨੂੰ ਗੁਰਬਾਣੀ ਦੇ ਅਨਨ ਸ਼ਰਧਾਲੂ ਬਣਾਇਆ ਸੀ। ਕਈ ਤਾਂ ਉਹਨਾਂ ਵਿੱਚ ਅਜਿਹੇ ਵੀ ਸਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਵੀ ਪਸੰਦ ਨਹੀਂ ਕਰਦੇ ਸਨ। ਹੁਣ ਵੀ ਆਸ ਹੈ ਕਿ ਇਸ ਪੁਸਤਕ ਤੋਂ ਬਹੁਤਿਆਂ ਨੂੰ ਲਾਭ ਪਹੁੰਚੇਗਾ। ਬਹੁਤ ਸਾਰੇ ਗੁਰੂ ਘਰ ਦੇ ਮੁਤਲਾਸ਼ੀਆਂ ਨੂੰ ਗੁਰੂ ਘਰ ਦੀ ਖੋਜ ਲਈ ਰਹਿਨੁਮਾਈ ਪ੍ਰਾਪਤ ਹੋਵੇਗੀ। ਗੌਂਡ ਮਹੱਲਾ ਪੰਜਵਾਂ, ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ, ਗੁਰ ਮੇਰਾ ਦਿਓ ਅਲਖ ਅਭਿਓ, ਸਰਬ ਪੂਜ ਚਰਨ ਗੁਰ ਸਿਓ, ਗੁਰ ਬਿਨ ਅਵਰ ਨਾਹੀ ਮੈਂ ਥਾਉ, ਅਨ ਦਿਨ ਜਪੋ ਗੁਰੂ ਗੁਰ ਨਾਉ ਰਹਾਓ, ਗੁਰ ਮੇਰਾ ਗਿਆਨ ਗੁਰ ਹਿਰਦੈ ਧਿਆਨ, ਗੁਰ ਗੋਪਾਲ ਪੁਰਖ ਭਗਵਾਨ, ਗੁਰ ਕੀ ਸ਼ਰਨ ਰਹੋ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋਹਿਤ ਤਾਰੇ ਭਵ ਪਾਰ, ਗੁਰ ਸੇਵਾ ਜਮ ਤੇ ਛੁਟਕਾਰ, ਅੰਧਕਾਰ ਮੈਂ ਗੁਰ ਮੰਤਰ ਉਜਾਰਾ, ਗੁਰ ਕੈ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਈਐ ਵਡ ਭਾਗੀ, ਗੁਰ ਕੀ ਸੇਵਾ ਦੁਖ ਨ ਲਾਗੀ, ਗੁਰ ਕਾ ਸ਼ਬਦ ਨ ਮੇਟੈ ਕੋਏ, ਗੁਰ ਨਾਨਕ ਨਾਨਕ ਹਰ ਸੋਏ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਪ੍ਰਤਿਸ਼ਠਾ ਅਕਾਲ ਪੁਰਖ ਦੀ ਸੱਚੀ ਪ੍ਰਸਤਿਸ਼ ਹੈ, ਬੁੱਤ ਪ੍ਰਸਤੀ ਨਹੀਂ। ਇਸ ਵਿਸ਼ੇ ਪ੍ਰਥਾਏ ਦੋ ਅੰਗਰੇਜ਼ ਡਾਕਟਰਾਂ ਨਾਲ ਗੋਸ਼ਟ। ਜਦੋਂ ਪਹਿਲੀ ਹੀ ਪਲੇਗ ਪੰਜਾਬ ਵਿਖੇ ਪੈਣ ਸਾਰ ਇਸ ਦੇਸ਼ ਵਿਖੇ ਹਫੜਾ ਤਫੜੀ ਪੈ ਗਈ ਅਤੇ ਸਰਕਾਰ ਅੰਗਰੇਜ਼ੀ ਅਰਥਾਤ ਗਵਰਨਮੈਂਟ ਨੇ ਇਸ ਅਣਹੋਣੀ ਨਾਘਾ ਬਲਾ ਦੇ ਦੂਰ ਕਰਨ ਹਿੱਤ ਅਨੇਕ ਪ੍ਰਕਾਰ ਦੇ ਉਪਾਵ ਸੋਚਦੇ ਹੋਏ ਵਲਾਇਤ ਤੋਂ ਬਹੁਤ ਸਾਰੇ ਡਾਕਟਰ ਮੰਗਾ ਕੇ ਅੱਡੋ ਅੱਡੀ ਜ਼ਿਲ੍ਹਿਆਂ ਵਿਖੇ ਥਾਂ ਥਾਈ ਪਲੇਗ ਮੈਡੀਕਲ ਆਫਿਸਰ ਥਾਪ ਦਿੱਤੇ। ਤਾਂ ਇਨ੍ਹਾਂ ਨਵੀਨ ਵਲਾਇਤੀ ਡਾਕਟਰਾਂ ਵਿੱਚੋਂ ਇੱਕ ਡਾਕਟਰ ਨੂੰ ਪਲੇਗ ਮੈਡੀਕਲ ਅਫਸਰ ਦੀ ਡਿਊਟੀ ਆਰੰਭਣ ਤੋਂ ਇੱਕ ਮਹੀਨਾ ਪਸ਼ਚਾਤ ਹੀ ਇੱਕ ਸਿੱਖ ਸਹਾਇਕ ਸਰਕਾਰ ਵੱਲੋਂ ਮਿਲ ਗਿਆ, ਜਿਸ ਨੂੰ ਉਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਉਕਤ ਪਲੇਗ ਮੈਡੀਕਲ ਆਫਿਸਰ ਦਾ ਪਰਸਨਲ ਅਸਿਸਟੈਂਟ ਨਿਯਤ ਕਰਕੇ ਭੇਜਣ ਸਮੇਂ ਕਈ ਪ੍ਰਕਾਰ ਦੀਆਂ ਹਦਾਇਤਾਂ ਕੀਤੀਆਂ, ਜਿਨ੍ਹਾਂ ਵਿੱਚੋਂ ਮੁੱਖ ਹਦਾਇਤ ਇਹ ਸੀ, ਦੇਖੋ ਪਲੇਗ ਮੈਡੀਕਲ ਆਫਿਸਰ ਜਿਸਕੇ ਮਾਤਹਿਤ ਤੁਮ ਜਾਟੇ ਹੋ, ਇੱਕ ਬਿਲਕੁਲ ਨਯਾ ਆਦਮੀ ਹੈ ਔਰ ਪੰਜਾਬੀ ਵਾ ਉਰਦੂ ਵਗੈਰਾ ਕੋਈ ਦੇਸੀ ਜ਼ਬਾਨ ਨਹੀਂ ਜਾਣਟਾ, ਉਸਕੋ ਹਰੇਕ ਬਾਟ ਅੰਗਰੇਜ਼ੀ ਮੇਂ ਅੱਛੀ ਤਰ੍ਹਾਂ ਸਮਝਾ ਦੇਨਾ ਔਰ ਇਸ ਦੇਸ਼ ਕੇ ਰਸਮੋ ਰਿਵਾਜ ਸੇ ਵਾਕਫ ਕਰ ਦੇਨਾ, ਤੁਮਹਾਰਾ ਸਬਸੇ ਪਹਿਲਾ ਫਰਜ਼ ਹੋਗਾ। ਉਧਰ ਡਾਕਟਰ ਪਲੇਗ ਮੈਡੀਕਲ ਆਫਿਸਰ ਨੂੰ ਵੀ ਉਕਤ ਡਿਪਟੀ ਕਮਿਸ਼ਨਰ ਨੇ ਉਸ ਦੀ ਡਿਊਟੀ ਸੰਭਾਲਣ ਸਮੇਂ ਇਹ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ ਕਿ ਹਮ ਜੋ ਆਪਕਾ ਪਰਸਨਲ ਅਸਿਸਟੈਂਟ ਮੁਕਰਰ ਕਰੇਂਗੇ, ਆਪਨੇ ਉਸਕੀ ਹਰ ਬਾਤ ਮੇਂ ਸਲਾਹ ਲੇਕਰ ਚਲਨਾ ਹੋਗਾ, ਚੂੰਕਿ ਆਪ ਇਸ ਦੇਸ਼ ਕੇ ਰਸਮੋ ਰਿਵਾਜ ਸੇ ਵਾਕਫ ਨਹੀਂ, ਇਸ ਲਈ ਆਪਕੋ ਆਪਣੇ ਪਰਸਨਲ ਅਸਿਸਟੈਂਟ ਕੇ ਇਸ਼ਾਰੇ ਮੁਜਬ ਚਲਨਾ ਹੋਗਾ। ਜਦੋਂ ਸਿੰਘ ਹੋਰੀ ਡਿਪਟੀ ਕਮਿਸ਼ਨਰ ਦਾ ਇੰਟਰੋਡਕਟਰੀ ਲੈਟਰ ਲੈ ਕੇ ਪਲੇਗ ਮੈਡੀਕਲ ਆਫਿਸਰ ਦੇ ਪਾਸ ਗਏ ਤਾਂ ਪਰਸਪਰ ਮੇਲ ਮਿਲਾਪ ਦੇ ਪਸ਼ਚਾਤ ਖੂਬ ਗੂੜੀ ਮੁਲਾਕਾਤ ਇੱਕ ਦਿਨ ਵਿੱਚ ਹੀ ਹੋ ਗਈ ਅਤੇ ਥੋੜੇ ਦਿਨਾਂ ਵਿੱਚ ਹੀ ਇਸ ਪ੍ਰਕਾਰ ਦਾ ਭਰੋਸਾ ਇੱਕ ਦੂਜੇ ਉੱਤੇ ਬੱਝ ਗਿਆ ਕਿ ਆਪਣੀ ਸਾਂਝੀ ਸੇਵਾ ਵਿਖੇ ਅੰਦਨ ਘਿਓ ਖਿਚੜੀ ਹੀ ਰਹਿੰਦੇ ਸਨ ਅਤੇ ਡਾਕਟਰ ਅਰਥਾਤ ਪਲੇਗ ਮੈਡੀਕਲ ਆਫਿਸਰ ਨੂੰ ਉਸਦੇ ਸਿੰਘ ਅਸਿਸਟੈਂਟ ਪਾਸੋਂ ਇਸ ਪ੍ਰਕਾਰ ਦੀ ਸਹਾਇਤਾ ਮਿਲੀ ਕਿ ਡਾਕਟਰ ਹੋਰਾਂ ਦੀ ਸੇਵਾ ਅਤਿਅੰਤ ਸੁਗਮ ਨਿਭਣ ਲੱਗ ਪਈ। ਪਰੰਤੂ ਦੇਸੀ ਬੋਲੀ ਤੋਂ ਉੱਕਾ ਸੁੰਜਾ ਅਤੇ ਅਸੂਝ ਹੋਣ ਕਰਕੇ ਡਾਕਟਰ ਹੁਰਾਂ ਨੂੰ ਆਪਣੇ ਸਹਾਇਕ ਅਸਿਸਟੈਂਟ ਦੀ ਸਹਾਇਤਾ ਦੀ ਹਰ ਵੇਲੇ ਅਤੇ ਹਰ ਕੰਮ ਵਿੱਚ ਲੋੜ ਬਣੀ ਰਹਿੰਦੀ ਅਤੇ ਉਸ ਦੀ ਅਧੀਨਤਾ ਦੇ ਹੇਠਾਂ ਹੀ ਰਹਿਣਾ ਪੈਂਦਾ। ਇੱਥੋਂ ਤੱਕ ਕਿ ਡਾਕਟਰ ਦੇ ਨਿੱਜ ਦੇ ਘਰੋਗੀ ਪ੍ਰਬੰਧ ਵੀ ਸਿੰਘ ਜੀ ਦੇ ਰਾਹੀਂ ਹੀ ਨਜਿੱਠੇ ਜਾਂਦੇ। ਗੱਲ ਕੀ ਇਸ ਪ੍ਰਕਾਰ ਦੀ ਹਮਦਰਦੀ ਜੋ ਪਰਸਪਰ ਰਹਿਣੀ ਬਹਿਣੀ ਅੰਦਰ ਹੋਣ ਲੱਗ ਪਈ ਤਾਂ ਅਨੇਕ ਵਾਰ ਵੇਲ ਦੇ ਸਮੇਂ ਧਾਰਮਿਕ ਵਿਸ਼ੇ ਉੱਤੇ ਵੀ ਪਰਸਪਰ ਚਰਚਾ ਹੋਣ ਲੱਗ ਪੈਂਦੀ ਸੀ। ਕਈ ਵਾਰ ਫਿਲਾਸਫਾਨਾ ਵਿਚਾਰ ਕਰਦੇ ਹੋਇਆਂ ਵੀ ਵੇਲ ਦੀਆਂ ਘੜੀਆਂ ਲੰਘਣੀਆਂ। ਸਿੰਘ ਹੋਰਾਂ ਨਾਲ ਡਾਕਟਰ ਜੀ ਦੀ ਇੱਥੋਂ ਤਾਂ ਹੀ ਬੁੱਕਲ ਖੁੱਲ ਗਈ ਕਿ ਆਪਣੀ ਨਿੱਜ ਬ੍ਰਿਤੀ ਦੇ ਭੇਦ ਵੀ ਨਿਤੜਕ ਹੋ ਕੇ ਆਪਣੇ ਸਹਾਇਕ ਪਾਸ ਪ੍ਰਗਟ ਕਰਨੋਂ ਡਾਕਟਰ ਹੋਰੀ ਸੰਕੋਚ ਨਹੀਂ ਕਰਿਆ ਕਰਦੇ ਸਨ। ਰਾਹ ਜਾਂਦਿਆਂ ਦੌਰਾ ਕਰਦਿਆਂ ਵੀ ਕਈ ਵਾਰ ਬੜੀ ਗੰਭੀਰ ਤੇ ਗਹਿਰੀ ਵਿਚਾਰ ਦੇ ਵਿਸ਼ੇ ਟੌਪਿਕਸ ਛਿੜ ਪੈਣੇ। ਇੱਕ ਵਾਰ ਦੌਰਾ ਕਰਦੇ ਕਰਦੇ ਇੱਕ ਪਿੰਡ ਵੱਲ ਨੂੰ ਲੋਦਾ ਲਾਉਣ ਪਲੇਗ ਇਨੋਕੂਲੇਸ਼ਨ ਲਈ ਜਾ ਰਹੇ ਸਨ। ਡਾਕਟਰ ਨੇ ਘੋੜਾ ਤ੍ਰਾਟ ਸਿੱਟ ਲਿਆ ਤੇ ਆਪਣੇ ਸਹਾਇਕ ਨੂੰ ਕਹਿ ਦਿੱਤਾ ਕਿ ਘੋੜਾ ਬਰਾਬਰ ਕਰਕੇ ਤ੍ਰਾਟ ਛੱਡ ਦਿਓ। ਪਿੱਛੇ ਕੋਈ ਦਰਜਨ ਖੁਸ਼ਾਮਦੀ ਟੱਟੂਆਂ ਦੀ ਭਾਜੜ ਪੈਂਦੀ ਚਲੀ ਆਉਂਦੀ ਸੀ। ਜੈਸਾ ਕਿ ਇਸ ਦੇਸ਼ ਵਿੱਚ ਭੈੜਾ ਰਿਵਾਜ ਹੈ ਕਿ ਅਕਸਰ ਜ਼ੈਲਦਾਰ ਸਫੈਦ ਪੋਸ਼ ਆਦਿਕ ਦੋ ਉਂਗਲ ਨੇਕ ਨਾਮੀ ਦਾ ਪਰਚਾ ਲੈਣ ਖਾਤਰ ਅਫਸਰਾਂ ਦੇ ਮਗਰ ਕੋਈ ਕੋਈ ਦਿਨ ਪੂਣੀਆਂ ਵੱਟਦੇ ਫਿਰਦੇ ਰਹਿੰਦੇ ਸਨ ਤੇ ਹਟਾਏ ਤੇ ਵੀ ਨਹੀਂ ਹਟਦੇ ਸਨ। ਇਸੇ ਤ੍ਰਾਟ ਬਾਜ਼ੀ ਵਿਖੇ ਇੱਕ ਪਿੰਡ ਵਿਚਕਾਰ ਆ ਗਿਆ, ਪਰੰਤੂ ਤ੍ਰਾਟ ਅਜੇ ਵੀ ਪਿੰਡ ਵਿੱਚ ਦੀ ਲੰਘਦਿਆਂ ਜਾਰੀ ਰਿਹਾ। ਪਿੰਡ ਦੇ ਲਾਂਭੇ ਦੀ ਜੋ ਚੌੜਾ ਰਸਤਾ ਵਗ ਰਿਹਾ ਸੀ, ਐਨ ਉਸੇ ਤ੍ਰਾਟ ਦੇ ਵੇਗ ਵਿੱਚ ਵਹਿ ਰਿਹਾ ਸਿੰਘ ਅਚਾਨਕ ਕੀ ਦੇਖਦਾ ਹੈ ਕਿ ਇੱਕ ਰਹਿਤੀਏ ਭਾਈ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਪਾਠ ਆਰੰਭਿਆ ਹੋਇਆ ਹੈ। ਸਿੰਘ ਹੋਰਾਂ ਦੀ ਨਿਗਾਹ ਇੱਧਰ ਪੈਣੀ ਹੀ ਸੀ ਕਿ ਇਹ ਖਿਆਲ ਹੀ ਨਾ ਰਿਹਾ ਕਿ ਮੈਂ ਸਰਕਾਰੀ ਡਿਊਟੀ ਉੱਤੇ ਹਾਂ ਅਤੇ ਨਾ ਹੀ ਇਹ ਪਤਾ ਰਿਹਾ ਕਿ ਆਪਣੇ ਅਫਸਰ ਦੇ ਨਾਲ ਜਾ ਰਿਹਾ ਹਾਂ। ਜਦੋਂ ਹੀ ਆਪਣੇ ਸੱਚੇ ਸੁਆਮੀ, ਆਪਣੇ ਸਦੀਵੀ ਸਰਤਾਜ, ਸੱਚੇ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਦ੍ਰਿਸ਼ਟੀ ਪਈ, ਨਾ ਆਪਣੇ ਅਫਸਰ ਨੂੰ ਪੁੱਛਿਆ, ਨਾ ਕੋਈ ਹੋਰ ਮਤਾ ਪਕਾਇਆ, ਬਸ ਕੇਵਲ ਇਸ ਗੁਰਵਾਕ, ਜੋ ਤੇਰੀ ਸ਼ਰਨਾਗਤੀ ਤਿਨ ਲੈ ਛਡਾਈ, ਨਾਨਕ ਵੇ ਪਰਵਾਹ ਹੈ ਤਿਸ ਤਿਲ ਨ ਤਮਾਈ ਦੇ ਭੈ ਨੂੰ ਹਿਰਦੇ ਵਿੱਚ ਵਸਾ ਕੇ ਜੋ ਸਿੰਘ ਜੀ ਦੇ ਰੋਮ ਰੋਮ ਵਿੱਚ ਰਮਿਆ ਹੋਇਆ ਸੀ, ਬਸ ਦੱਬੜ ਸੱਟ ਆਪਣੇ ਤ੍ਰਾਟ ਪਏ ਅਰਾਕੇ ਘੋੜੇ ਦੀਆਂ ਵਾਗਾਂ ਰੋਕ ਕੇ ਭੈ ਭੀਤ ਹੋਏ ਸਿੰਘ ਹੋਰੀ ਤਾਂ ਫੜਕ ਘੋੜਿਓਂ ਥੱਲੇ ਆ ਉਤਰੇ ਅਤੇ ਵਾਗਾਂ ਕਿਧਰੇ ਵਗਾ ਕੇ ਵਾਹੋ ਦਾਹ ਪ੍ਰਕਾਸ਼ਮਾਨ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣੀ ਜਾ ਢੱਠੇ। ਅਰਥਾਤ ਸਨਮਾਨ ਅਤੇ ਸਤਿਕਾਰ ਸਹਿਤ ਦੋਏ ਘਰ ਜੋੜ ਨਿਵ ਕੇ ਖੂਬ ਨਮਸਕਾਰ ਕੀਤੀ ਅਤੇ ਝੁੱਕ ਕੇ ਮੱਥਾ ਟੇਕਿਆ। ਸਿੰਘ ਜੀ ਨੇ ਮੱਥਾ ਟੇਕ ਕੇ ਆਪਣਾ ਸੀਸ ਜਦੋਂ ਸਾਵਧਾਨ ਕੀਤਾ ਤਾਂ ਕੀ ਦੇਖਦੇ ਹਨ ਕਿ ਉਸਦੇ ਅੰਗਰੇਜ਼ ਅਫਸਰ ਅਰਥਾਤ ਸਾਥੀ ਡਾਕਟਰ ਹੋਰੀ ਵੀ ਲੰਮੇ ਪਏ ਮੱਥਾ ਟੇਕ ਰਹੇ ਹਨ। ਸਿੰਘ ਹੋਰੀ ਸਮਝ ਗਏ ਕਿ ਡਾਕਟਰ ਹੋਰੀ ਅਜਾਣ ਪੁਣੇ ਵਿੱਚ ਕੇਵਲ ਮਰਿਆਦਾ ਪੂਰਵਕ ਜਾਂ ਐਵੇਂ ਦੇਖਾ ਦੇਖੀ ਦੇ ਲਕੀਰ ਦੇ ਫਕੀਰ ਹੀ ਬਣੇ ਹਨ ਅਤੇ ਇਸ ਕਰਤੱਵ ਨੂੰ ਦੇਸ਼ ਦਾ ਇੱਕ ਰਿਵਾਜ਼ ਸਮਝ ਕੇ ਡਿਪਟੀ ਕਮਿਸ਼ਨਰ ਦੀ ਹਦਾਇਤ ਅਨੁਸਾਰ ਆਪਣੇ ਪਰਸਨਲ ਅਸਿਸਟੈਂਟ ਦੀ ਨਕਲ ਹੀ ਕਰਨ ਲੱਗੇ ਹਨ, ਹੋਰ ਸ਼ਰਧਾ ਪੂਰਤ ਨਹੀਂ ਨਿਵੇ। ਸਿੰਘ ਹੋਰਾਂ ਦਾ ਇਹ ਅਨੁਮਾਨ ਝਬਦੇ ਹੀ ਸੱਚਾ ਸਾਬਤ ਹੋਇਆ, ਕਿਉਂਕਿ ਜਦੋਂ ਬਹੁੜ ਆਪੋ ਆਪਣੇ ਅਰਾਕਿਆਂ ਉੱਤੇ ਸਵਾਰ ਹੋਏ ਤਾਂ ਡਾਕਟਰ ਹੋਰੀ ਤਤਕਾਲ ਆਪਣੇ ਘੋੜੇ ਦੀ ਚਾਲ ਹੌਲੀ ਕਰਕੇ ਅਤੇ ਥੰਮ ਕੇ ਆਪਣੇ ਅਣਭੋਲ ਪੁਣੇ ਨੂੰ ਇਸ ਬਿਧ ਪ੍ਰਗਟ ਕਰਨ ਲੱਗੇ ਅਤੇ ਆਪਣੇ ਸਿੰਘ ਅਸਿਸਟੈਂਟ ਪਾਸੋਂ ਪੁੱਛਣ ਲੱਗੇ। ਪ੍ਰਸ਼ਨੋਤਰੀ, ਡਾਕਟਰ ਵੈਲ ਸਿੰਘ, ਇਹ ਕੀ ਸੀ? ਇਸ ਦੀ ਬਾਬਤ ਮੈਨੂੰ ਕੁਝ ਸਮਝਾਓ। ਸਿੰਘ, ਆਪ ਕੀ ਪੁੱਛਦੇ ਹੋ? ਮੈਨੂੰ ਪਤਾ ਨਹੀਂ ਲੱਗਾ ਕਿ ਆਪ ਦੇ ਪ੍ਰਸ਼ਨ ਦਾ ਕੀ ਭਾਵ ਹੈ। ਡਾਕਟਰ, ਮੈਂ ਇਹ ਪੁੱਛਦਾ ਹਾਂ ਕਿ ਉਹ ਬੜਾ ਜਲੂਸ ਵਾਲਾ ਸਮਾਨ ਜਿਸ ਦੇ ਅੱਗੇ ਆਪ ਝੁੱਕ ਕਰ ਨਿਵੇਂ ਅਤੇ ਜਿਸ ਦੇ ਅੱਗੇ ਮੈਨੂੰ ਵੀ ਝੁਕਣਾ ਪਿਆ, ਕੀ ਸੀ ਅਤੇ ਆਪ ਦੇ ਇਸ ਵਿਧ ਝੁਕਣਾ ਅਤੇ ਨਿਉਣਾ ਕੀ ਅਰਥ ਰੱਖਦਾ ਹੈ? ਸਿੰਘ, ਆਪ ਦੇ ਪ੍ਰਸ਼ਨ ਦੇ ਪਹਿਲੇ ਭਾਗ ਦਾ ਉੱਤਰ ਤਾਂ ਇਹ ਹੈ ਕਿ ਉਹ ਜਿਸ ਨੂੰ ਆਪ ਵੱਡਾ ਜਲੂਸੀ ਸਮਾਨ ਦੱਸਦੇ ਹੋ, ਉਹ ਤਾਂ ਸਾਡੇ ਸੱਚੇ ਇਸ਼ਟ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਅਤੇ ਆਪ ਦੇ ਪ੍ਰਸ਼ਨ ਦੇ ਦੂਜੇ ਭਾਵ ਦਾ ਉੱਤਰ ਇਹ ਹੈ ਕਿ ਮੇਰਾ ਉਸ ਵਿਧ ਝੁਕਣਾ ਅਤੇ ਨਿਵ ਕੇ ਮੱਥਾ ਟੇਕਣਾ ਆਪਣੇ ਇਸ਼ਟ ਗੁਰਦੇਵ ਦਾ ਸੱਚਾ ਸਨਮਾਨ ਅਤੇ ਸਤਿਕਾਰ ਕਰਨਾ ਸੀ, ਜੈਸਾ ਕਿ ਸਿੱਖ ਮਤ ਅੰਦਰ ਪ੍ਰਚਲਿਤ ਅਤੇ ਮਾਨਨੀਕ ਤਰੀਕਾ ਹੈ। ਡਾਕਟਰ, ਓਹ, ਮੈਂ ਹੁਣ ਸਮਝਿਆ, ਇਹ ਉਹੀ ਇੱਕੋ ਅਵੈਬ ਹੈ ਜਿਸ ਦਾ ਕਾਰਨ ਮੈਂ ਸੁਣਿਆ ਕਰਦਾ ਸੀ ਕਿ ਸਿੱਖ ਮਤ ਉੱਤੇ ਆਨਮਤਾਂ ਵਾਲੇ ਦੂਸ਼ਣ ਲਗਾਉਂਦੇ ਹਨ ਅਤੇ ਜਿਸ ਦੂਸ਼ਣ ਨੂੰ ਦੂਰ ਨਾ ਕਰਨ ਕਰਕੇ ਸਿੱਖ ਮਤ ਇਤਰ ਮਤਾਂ ਵਿਖੇ ਕਲੰਕਿਤ ਹੋ ਰਿਹਾ ਹੈ। ਸੱਚਮੁੱਚ ਜੇ ਇਹ ਇੱਕ ਨੁਕਸ ਸਿੱਖਾਂ ਵਿੱਚ ਨਾ ਹੁੰਦਾ ਤਾਂ ਸਿੱਖ ਮਤ ਇੱਕ ਅਤਿਅੰਤ ਸ਼ਲਾਘਾਯੋਗ ਮਤ ਸੀ। ਸਿੰਘ, ਸਿੱਖ ਮਤ ਦਾ ਇਹੋ ਇੱਕ ਵਿਸ਼ੇਸ਼ ਵਾਧਾ ਹੈ ਜਿਸ ਦੇ ਕਾਰਨ ਆਨ ਮਤ ਸਿੱਖ ਮਤ ਦੇ ਮੂਹਰੇ ਮਾਤ ਹਨ। ਕੇਵਲ ਇਹੋ ਵਧੀਕ ਵਡਿਆਈ ਸਿੱਖ ਮਤ ਦੀ ਹੈ ਜਿਸ ਦੇ ਹੋਣ ਕਰਕੇ ਸਿੱਖ ਧਰਮ ਸਗਲ ਧਰਮਾਂ ਵਿਖੇ ਸ੍ਰੇਸ਼ਟ ਧਰਮ ਹੈ ਅਤੇ ਜਿਸ ਦੀ ਤੁਫੈਲ ਕੋਈ ਧਰਮ ਵੀ ਸਿੱਖ ਧਰਮ ਦੇ ਲਵੇ ਨਹੀਂ ਲੱਗ ਸਕਦਾ, ਅਰਥਾਤ ਇਸ ਦੀ ਮਹਿਮਾ ਨੂੰ ਨਹੀਂ ਅੱਪੜ ਸਕਦਾ। ਇਸੇ ਇੱਕੇ ਅਪਾਰ ਗੁਣ ਦੇ ਨਾ ਹੋਣ ਕਰਕੇ ਹੀ ਅਨਮਤ ਧਰਮ ਕਲਾ ਤੋਂ ਹਿਠਾਂ ਡਿੱਗ ਰਹੇ ਹਨ ਅਤੇ ਧਰਮ ਸਦਾਉਣ ਦੇ ਥਾਂ ਸਗੋਂ ਪੂਰਨ ਅਧਰਮ ਵਾਲੀ ਵਿਵਸਥਾ ਨੂੰ ਜਾ ਪੜੇ ਹਨ, ਜਿਸ ਕਰਕੇ ਉਹਨਾਂ ਨੂੰ ਧਰਮ ਕਹਿਣਾ ਹੀ ਠੀਕ ਨਹੀਂ। ਡਾਕਟਰ, ਅਜੀ ਚਾਹੇ ਆਪ ਜਿਵੇਂ ਕਹੋ, ਇਹ ਹੈ ਤਾਂ ਸੱਚਮੁੱਚ ਸਿੱਖਾਂ ਦੀ ਬੁੱਤ ਪ੍ਰਸਤੀ। ਸਿੰਘ, ਆਪ ਬੁੱਤ ਪ੍ਰਸਤੀ ਕਿਸ ਨੂੰ ਆਖਦੇ ਹੋ? ਕਿਰਪਾ ਕਰਕੇ ਡੈਫੀਨੇਸ਼ਨ ਤਾਂ ਬੁੱਤ ਪ੍ਰਸਤੀ ਦੇ ਦੱਸੋ। ਡਾਕਟਰ, ਚਾਹੇ ਆਮ ਤਾਰੀਫ ਡੈਫੀਨੇਸ਼ਨ ਬੁੱਤ ਪ੍ਰਸਤੀ ਦੀ ਬੁੱਤ ਅਰਥਾਤ ਆਦਮੀ ਦੇ ਆਪਣੇ ਹੱਥੀਂ ਘੜੇ ਹੋਏ ਪਾਹਨ ਵਾ ਪੱਥਰ ਅਥਵਾ ਇੱਟ ਵਟਿਆਂ ਨੂੰ ਪਰਮੇਸ਼ਰ ਸਮਝ ਕੇ ਪੂਜਣਾ ਹੈ, ਪਰੰਤੂ ਮੇਰੇ ਨਿਕਟ ਪਰਮੇਸ਼ਰ ਤੋਂ ਭਿੰਨ ਕਿਸੇ ਚੀਜ਼ ਦੀ ਪੂਜਾ ਪ੍ਰਤਿਸ਼ਠਾ ਕਰਨਾ ਵੀ ਬੁੱਤ ਪ੍ਰਸਤੀ ਹੈ। ਵਰਸ਼ਿਪ ਐਂਡ ਐਕਸੈਸਿਵ ਵੈਨਰੇਸ਼ਨ ਆਫ ਐਨੀਥਿੰਗ ਵਿਚ ਇਜ਼ ਨਾਟ ਗੋਡ ਇਜ਼ ਆਲਸੋ ਆਈਡੋਲੇਟਰੀ। ਸਿੰਘ, ਤਾਂ ਫਿਰ ਸਿੱਖਾਂ ਉੱਤੇ ਤਾਂ ਬੁੱਤ ਪ੍ਰਸਤੀ ਦੇ ਇਹਨਾਂ ਦੋਹਾਂ ਭਿੰਨ ਭਿੰਨ ਆਪ ਦੇ ਪ੍ਰਗਟ ਕੀਤੇ ਲੱਛਣਾਂ ਮੁਜਬ ਬੁੱਤ ਪ੍ਰਸਤੀ ਦਾ ਦੂਸ਼ਣ ਨਹੀਂ ਘਟ ਸਕਦਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਹੀ ਤਾਂ ਕੋਈ ਜੜ ਵਸਤੂ ਹਨ ਅਤੇ ਨਾ ਹੀ ਪਰਮੇਸ਼ਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਿੰਨ ਭੇਦ ਹੈ। ਆਪ ਦੇ ਉੱਤੇ ਇਹ ਗੋਝ ਭੇਦ ਪ੍ਰਗਟ ਨਹੀਂ ਅਤੇ ਨਾ ਹੀ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੂੜ ਅਤੇ ਅਗਾਧ ਗੁਣਾਂ ਦਾ ਪਤਾ ਹੈ। ਜੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਅਜਿਹੇ ਗੁਣ ਗੁੰਫਤ ਵਿਦਮਾਨ ਹੋਏ ਵੇ ਪਾਸ ਜਾਣ ਜਿਨ੍ਹਾਂ ਕਰਕੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮੇਸ਼ਰ ਤੋਂ ਰੰਚਕ ਵੀ ਭਿੰਨਤਾ ਨਾ ਪਾਸੇ, ਤਦ ਆਪ ਕਦੇ ਬੁੱਤ ਪ੍ਰਸਤੀ ਵਾਲਾ ਦੂਸ਼ਣ ਸਿੱਖਾਂ ਅਤੇ ਸਿੱਖ ਮਤ ਦੇ ਉੱਤੇ ਨਾ ਆਰੋਪੋ। ਡਾਕਟਰ, ਭਲਾ ਆਪ ਨਿਸ਼ਚਿਤ ਤਾਂ ਕਰਾ ਦਿਓ ਕਿ ਇਹ ਬੁੱਤ ਪ੍ਰਸਤੀ ਨਹੀਂ। ਸਿੰਘ, ਆਪ ਨੂੰ ਪਤਾ ਹੈ ਕਿ ਮੈਂ ਆਪ ਦਾ ਅਦਬ ਸਨਮਾਨ ਕਿਉਂ ਕਰਦਾ ਹਾਂ? ਡਾਕਟਰ, ਆਪ ਦਾ ਫਰਜ਼ ਹੈ ਆਪ ਨੂੰ ਕਰਨਾ ਚਾਹੀਏ? ਸਿੰਘ, ਮੇਰਾ ਇਹ ਫਰਜ਼ ਕਿਉਂ ਹੈ ਅਤੇ ਕਦ ਤੋਂ ਹੈ? ਇਸ ਲਈ ਕਿ ਮੈਂ ਆਪ ਦਾ ਮਾਤਹਿਤ ਹਾਂ ਤੇ ਆਪ ਮੇਰੇ ਅਫਸਰ ਹੋ, ਅਤੇ ਇਹ ਮੇਰਾ ਫਰਜ਼ ਉਦੋਂ ਤੋਂ ਹੀ ਬਣਿਆ ਹੈ ਜਦ ਤੋਂ ਆਪ ਦਾ ਅਤੇ ਮੇਰਾ ਇਹ ਅਫਸਰ ਮਾਤਹਿਤੀ ਵਾਲਾ ਸੰਬੰਧ ਹੋਇਆ ਹੈ। ਡਾਕਟਰ, ਹਾਂ ਠੀਕ, ਫਿਰ ਇਸ ਤੋਂ ਆਪ ਦੀ ਕੀ ਮੁਰਾਦ ਹੈ? ਸਿੰਘ, ਇਸ ਸੰਬੰਧ ਤੋਂ ਪਹਿਲਾਂ ਤਾਂ ਮੇਰਾ ਕੋਈ ਫਰਜ਼ ਨਹੀਂ ਸੀ ਕਿ ਆਪ ਦਾ ਅਦਬ ਸਨਮਾਨ ਕਰਾਂ। ਡਾਕਟਰ, ਹਾਂ ਠੀਕ, ਨਹੀਂ ਸੀ। ਸਿੰਘ, ਤਦ ਸਿੱਧ ਹੋਇਆ ਕਿ ਮੇਰਾ ਆਪ ਨੂੰ ਅਦਬ ਸਨਮਾਨ ਕਰਨਾ ਆਪ ਦੇ ਅਫਸਰੀ ਵਾਲੇ ਗੁਣਾ ਕਰਕੇ ਹੈ, ਨਾ ਕਿ ਆਪ ਦੇ ਮੜੇ ਸਰੀਰ ਕਰਕੇ। ਆਪ ਦਾ ਸਰੀਰ ਤਾਂ ਪਹਿਲਾਂ ਵੀ ਸੀ, ਪਰੰਤੂ ਆਪ ਦੇ ਉਕਤ ਗੁਣ ਜਦ ਤਾਈਂ ਡਿਪਟੀ ਕਮਿਸ਼ਨਰ ਦੀ ਇੰਟਰੋਡਕਟਰੀ ਲੈਟਰ ਦੁਆਰਾ ਮੈਨੂੰ ਪ੍ਰਤੀਤ ਨਹੀਂ ਹੋ ਗਏ, ਉਦੋਂ ਤੀਕ ਮੈਂ ਆਪ ਦਾ ਸਤਿਕਾਰ ਨਹੀਂ ਕਰਨ ਲੱਗਾ, ਤੇ ਨਾ ਹੀ ਉਸ ਤੋਂ ਪਹਿਲਾਂ ਕਦੇ ਕਰਦਾ ਸੀ, ਕਿਉਂਕਿ ਉਦੋਂ ਮੇਰੇ ਭਾ ਦਾ ਆਪ ਦਾ ਸਰੀਰ ਇੱਕ ਮੜਾ ਸਰੀਰ ਹੀ ਸੀ, ਅਤੇ ਹੁਣ ਵੀ ਆਪ ਜੈਸੇ ਅਨੇਕਾਂ ਹੋਰ ਅੰਗਰੇਜ਼ ਸੰਸਾਰ ਵਿਖੇ ਹਨ, ਪਰੰਤੂ ਮੇਰੇ ਭਾ ਦੇ ਉਹ ਮੜੇ ਸਰੀਰ ਹੀ ਹਨ। ਮੈਂ ਉਹਨਾਂ ਦਾ ਕਦੇ ਸਤਿਕਾਰ ਨਹੀਂ ਕਰਾਂਗਾ।